ਵਾਹਿਗੁਰੂ ਸਾਹਿਬ ਜੀ, ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ, ਰਾਮ ਨਾਮ ਸਿਮਰਨ ਬਿਨੋ ਬੂਢਤੀ ਅਧਿਕਾਈ। ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ, ਰਾਮ ਨਾਮ ਸਿਮਰਨ ਬਿਨੋ ਬੂਢਤੀ ਅਧਿਕਾਈ। ਰਹਾਉ ਬਨਤਾ ਸੁਤ ਦੇਹ ਗ੍ਰੀਹ, ਸੰਪਤ ਸੁਖਦਾਈ, ਇਨਮੈ ਕਾਸ਼ ਨਾਹੇ ਤੇਰੂ, ਕਾਲ ਅਵਧ ਆਈ, ਅਜਾ ਮਲ ਗਜ ਗਨਕਾ, ਪਤਿਤ ਕਰਮ ਕਿਨੇ, ਤੇਉ ਉਤਰ ਪਾਰ ਪਰੇ, ਰਾਮ ਨਾਮ ਲੀਨੇ, ਸੂਕਰ ਕੂਕਰ ਜੋਨ ਭ੍ਰਮੇ, ਤਉ ਲਾਜ ਨਾ ਆਈ, ਰਾਮ ਨਾਮ ਛਾੜ ਅੰਮ੍ਰਿਤ, ਕਾਹੇ ਬਿਖ ਖਾਈ, ਤਜ ਭਰਮ ਕਰਮ ਬਿਦਨ ਖੇਦ, ਰਾਮ ਨਾਮ ਲੇਹਿ, ਗੁਰ ਪ੍ਰਸਾਦ ਜਨ ਕਬੀਰ, ਰਾਮ ਕਰ ਸਨੇਹਿ, ਤਜ ਪਰਮ ਕਰਮ ਬਿਦਨ ਖੇਦ, ਰਾਮ ਨਾਮ ਲੇਹਿ, ਗੁਰ ਪ੍ਰਸਾਦ ਜਨ ਕਬੀਰ, ਰਾਮ ਕਰ ਸਨੇਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਜੀ ਕੀ ਸਾਜੀ ਨਿਵਾਜ ਜੀ। ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਦੀਨ ਦਿਆਲ ਪਤਤ ਪਾਵਨ ਭਗਤ ਵਛਲ ਕਿਰਪਾ ਨਿਧਾਨ, ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕੀ ਪਰਮ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠ ਸਤਸੰਗਤ ਕਰਨ ਦਾ ਭਾਗਾਂ ਭਰਿਆ ਸਮਾਂ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਪ੍ਰਾਪਤ ਹੋ ਰਿਹਾ ਹੈ। ਕੇਵਲ ਸਿੱਖ ਧਰਮ ਹੀ ਨਹੀਂ ਬਲਕਿ ਸਮੁੱਚੀ ਮਾਨਵਤਾ ਦਾ ਸਾਂਝਾ ਕੇਂਦਰੀ ਧਰਮ ਅਸਥਾਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਸਤਿਗੁਰੂ ਗਰੀਬ ਨਿਵਾਜ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀ ਦਾਰੇ ਬਖਸ਼ਿਸ਼ ਕਰਦਿਆਂ ਹੋਇਆਂ ਜੋ ਪਾਵਨ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤਾ ਹੈ, ਰੋਜ਼ਾਨਾ ਦੀ ਤਰ੍ਹਾਂ ਤਿਸ ਦੀ ਕਥਾ ਵਿਚਾਰ ਸੁਣਨ ਵਾਸਤੇ ਦੀਵਾਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸੰਗਤਾਂ ਰਲ ਮਿਲ ਇਕੱਤਰ ਹੋਈਆਂ, और भाई गुरदास जी दे बचन घर घर अंदर धर्मसाल होवै कीर्तन सदा विसोआ। इस दे अनुसार पीटीसी दे माध्यम दे राही घरां विच वी प्रेमी संगतां सचखंड श्री हरिमंदर साहिब जी दे दर्शन दीदारी कीर्तन दा सरवण ते हुण कथा सरवण करन वास्ते सज्जियां बैठियां ने। अमृत वेले दा मुख वाक सत्कार योग ग्रंथी सिंह जी दी रसना तो आप जी ने सरवण कीता है। अज दा ए गुरु का बख्शिश कीता होया हुक्मनामा धन सतगुरु श्री गुरु ग्रंथ साहब सच्चे पातशाह जी दे 692 अंग ते सुभाए मान है अते श्री गुरु ग्रंथ साहिब जी दे 31 रागां दे राग करम अनुसार दसवें अस्थान ते आउंदे तनासरी राग दे विच भगत कबीर जी दा उचारण कीता होया है। राग विद्या दे अनुसार असल विच तनासरी एक रागनी है जो कि माल कौंस राग दे परिवार विचों है। रागमाला अंदर फुरमान है द्वितीया माल कौशक आलाप है संग रागनी पांचौ थाप है गोंड करी अर देव गंधारी गंधारी सीहती उचारी तनासरी ए पांचौ गाई माल राग कौशक संग लाई। इं माल कौश राग दे परिवार विचों ए तनासरी रागनी है ते सतगुरां ने इन्नी कृपालता कीती कि चाहे राग है चाहे रागणी है चाहे रागां दे पुत्र हन सभना दा सरलेख सतगुरु जी ने राग ही रखिया है। राग दा अर्थ प्रेम है। वाहिगुरु दे प्रेम विच सतगुरु जी ने बाणी उचारी है। प्रेम ही साडे मना अंदर पैदा करदी है और वाहिगुरु दे नाल प्रीत जोड़न दा गुरबाणी सानू उपदेश देंदी है ते जिस दा उस वाहिगुरु दे नाल प्रेम जुड़ जावे उस ते कैसी कृपा हुंदी है। कलगीधर पातशाह जी दा बचन आपां रोज पढ़दे हाँ साच कहो सुन लेहो सबै जिन प्रेम कियो तिन ही प्रभ पायो। जिसने उस वाहिगुरु दे नाल प्रेम कीता है ये प्रेम दुनियावी दा इथे भाव नहीं कि अपने शरीर नाल प्रेम कीता है इस्त्री पुत्रां धीआं नाल कुटुंब कबीले नाल जां कोई दुनियावी पदार्थां नाल प्रेम नहीं बिल्कुल नहीं। प्रेम कीओ ममे अखर दी औंकड़ है इको एक अकाल पुरख वाहिगुरु दे प्रेम दा ये अर्थ है। जिसने दिलों परमात्मा नाल प्रेम कीता है वाहिगुरु नाल प्रीत जोड़ी है उसे ने ही उस प्रभु अकाल पुरख वाहिगुरु नूं पाया है क्योंकि वह परमात्मा प्रेम उपर प्रेमा भगती उपर ही रीझदा है। भगती तोखित दीन कृपाला गुणे न कित ही है भिगा। सो ये तनासरी राग अंदर भगत कबीर जी का ये पावन शब्द भगत रसना राही सतगुरु ग्रंथ साहिब महाराज जी सानू फुरमान कर रहे ने। वाहिगुरु जी दे नाल प्रीत करन दा परमात्मा दा नाम जपन दा उपदेश और संसार वालों दुनिया दे ख्यालां वालों मन विच वैराग पैदा करन दी सतगुरां दी सिख्या ये इस परम पवित्र शब्द दा विशा वस्तु है। मन चित बिरतियां नू एकागर करिए लेव सुरत गुर चरणा विच जोड़दिया होया शरदा भावना प्रेम सत्कार सहित गुर शब्द दी विचार सरवण कर लाहा प्राप्त करिए।
सतनाम श्री वाहिगुरु साहिब जी राम सिमर राम सिमर राम सिमर भाई।
भगत कबीर जी तीन वार ये बचन फुरमान करते ने राम सिमर राम सिमर राम सिमर। भाई ऐ भरावत गुरसिख प्यारिया ऐ भरावा ऐ प्रेमिया राम दा सिमरन कर राम दा सिमरन कर राम दा सिमरन कर। कौन राम? रामंती सारामा जो रमिया होया है जो सर्व व्यापक है ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਸਤਿਗੁਰਾਂ ਨੇ ਗੁਰਬਾਣੀ ਵਿੱਚ ਰਾਮ ਕਹਿ ਕੇ ਸੰਬੋਧਨ ਕੀਤਾ ਹੈ। ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ, ਮਨ ਬਾਣੀ ਤੇ ਸਰੀਰ ਕਰਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ। ਮਨ ਬਚਨ ਕਰਮ ਇਹ ਗੁਰਬਾਣੀ ਵਿੱਚ ਅਸੀਂ ਵਾਰ ਵਾਰ ਅੱਖਰ ਪੜ੍ਹਦੇ ਹਾਂ। ਮਨ ਕਰਕੇ ਵੀ ਪਰਮਾਤਮਾ ਦਾ ਸਿਮਰਨ ਕਰ, ਬਚਨਾਂ ਕਰਕੇ ਭਾਵ ਬਾਣੀ ਕਰਕੇ ਆਪਣੀ ਬੋਲਬਾਣੀ ਕਰਕੇ ਵੀ ਉਸ ਵਾਹਿਗੁਰੂ ਨੂੰ ਯਾਦ ਕਰ। ਤੇ ਕ੍ਰਮ ਤੋਂ ਭਾਵ ਹੁੰਦਾ ਸਰੀਰ, ਕਿਉਂਕਿ ਕਰਮਾਂ ਦੇ ਕਰਕੇ ਇਹ ਸਰੀਰ ਮਿਲਦਾ ਹੈ। ਤਿੰਨ ਪ੍ਰਕਾਰ ਦੇ ਕਰਮ, ਕਿਰਿਆਮਾਨ ਕਰਮ, ਸੰਚਿਤ ਕਰਮ, ਪ੍ਰਾਰਬਧ ਕਰਮ। ਜੋ ਕੁਝ ਅਸੀਂ ਵਰਤਮਾਨ ਵਿੱਚ ਕਰ ਰਹੇ ਹੁੰਦੇ ਹਾਂ ਉਹ ਕਿਰਿਆਮਾਨ ਕਰਮ ਹੁੰਦਾ। ਉਸ ਕਰਮ ਦਾ ਚੰਗਾ ਤੇ ਮੰਦਾ ਫਲ ਜਿਹੜਾ ਇਕੱਤਰ ਹੁੰਦਾ ਉਸ ਨੂੰ ਸੰਚਿਤ ਕਰਮ ਕਿਹਾ ਜਾਂਦਾ ਹੈ। ਤੇ ਉਸੇ ਸੰਚਿਤ ਕਰਮ ਦੇ ਅਨੁਸਾਰ ਹੀ ਅਗਲੀ ਜਿਹੜੀ ਦੇਹੀ ਹੈ ਇਹ ਮਿਲਦੀ ਹੈ। ਤੇ ਉਸ ਵੇਲੇ ਫਿਰ ਮਨੁੱਖ ਦੇ ਜੋ ਲੇਖ ਲਿਖੇ ਜਾਂਦੇ ਨੇ ਉਹ ਪ੍ਰਾਰਬਧ ਹੁੰਦੀ ਹੈ। ਸੋ ਇਹ ਕਰਮਾਂ ਕਰਕੇ ਸਰੀਰ ਮਿਲਦਾ ਹੈ, ਇਸ ਲਈ ਕਰਮ ਦਾ ਅਰਥ ਸਰੀਰ ਕੀਤਾ ਜਾਂਦਾ ਹੈ। ਮਨ ਕਰਕੇ ਵੀ, ਬਾਣੀ ਕਰਕੇ ਵੀ, ਤੇ ਸਰੀਰ ਕਰਕੇ ਵੀ। ਸਰੀਰ ਕਰਕੇ ਸਤਸੰਗਤ ਵਿੱਚ ਜੁੜਨਾ, ਮਨ ਨੂੰ ਵਾਹਿਗੁਰੂ ਦੇ ਸਿਮਰਨ ਵਿੱਚ ਜੋੜਨਾ ਤੇ ਰਸਨਾ ਦੇ ਨਾਲ ਉਸ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨਾ, ਇਉਂ ਭਾਈ ਮਨ ਕਰਕੇ ਰਾਮ ਸਿਮਰ, ਰਮੇ ਹੋਏ ਵਾਹਿਗੁਰੂ ਦਾ ਸਿਮਰਨ ਕਰ। ਰਾਮ ਸਿਮਰ ਬਾਣੀ ਕਰਕੇ, ਬਚਨਾ ਕਰਕੇ ਵੀ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ। ਰਾਮ ਸਿਮਰ ਭਾਈ ਪ੍ਰੇਮੀਆਂ, ਆਪਣੇ ਸਰੀਰ ਨੂੰ ਸਤਸੰਗਤ ਵਿੱਚ ਮਿਲਾ ਕੇ ਵੀ ਰਾਮ ਸਰਬ ਵਿਆਪਕ ਵਾਹਿਗੁਰੂ ਦਾ ਸਿਮਰਨ ਕਰ। ਤਿੰਨਾਂ ਕਾਲਾਂ ਵਿੱਚ ਜੋ ਇੱਕ ਰਸ ਰਹਿਣ ਵਾਲਾ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਸ ਪਰਮਾਤਮਾ ਦਾ ਸਿਮਰਨ ਕਰ। ਉਹ ਰਾਮ, ਉਹ ਰਮਿਆ ਹੋਇਆ ਸਰਬ ਵਿਆਪਕ ਵਾਹਿਗੁਰੂ ਜੋ ਸਿਮਰਨ ਕਰਕੇ ਕਰਨ ਦੇ ਯੋਗ ਹੈ, ਜਿਸ ਦਾ ਸਿਮਰਨ ਕਰਕੇ ਰਾਮ ਦਾ ਹੀ ਰੂਪ ਹੋ ਜਾਈਦਾ ਹੈ, ਭਾਈ ਪ੍ਰੇਮੀਆਂ ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ। ਥੋੜ੍ਹੀ ਜਿਹੀ ਇੱਥੇ ਬੇਨਤੀ ਕਰਾਂ, ਇੱਕ ਜਾਪ ਹੈ, ਇੱਕ ਸਿਮਰਨ ਹੈ। ਜਾਪ ਕੀ ਹੈ? ਰਸਨਾ ਦੇ ਦੁਆਰਾ ਵਾਰ ਵਾਰ ਉਚਾਰਨ ਕਰਨਾ, ਵਾਹਿਗੁਰੂ 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 ਜਦੋਂ ਵਾਰ ਵਾਰ ਅਸੀਂ ਉਚਾਰਦੇ ਹਾਂ ਇਹ ਜਾਪ ਹੈ। ਤੇ ਜਾਪ ਰਸਨਾ ਦੇ ਨਾਲ ਕਰਦਿਆਂ ਕਰਦਿਆਂ ਹੋਇਆਂ ਜਦੋਂ ਸਾਡੇ ਹਿਰਦੇ ਵਿੱਚ ਵਸ ਜਾਵੇ ਤਾਂ ਫਿਰ ਇਹ ਸਿਮਰਨ ਦਾ ਰੂਪ ਬਣਦਾ ਹੈ। ਸਿਮਰਨ ਦਾ ਮੂਲ ਸੰਸਕ੍ਰਿਤ ਭਾਸ਼ਾ ਦਾ ਅੱਖਰ ਸਮਰਨ ਹੈ। ਸਮਰਨ ਤੋਂ ਭਾਵ ਹੈ ਯਾਦ। ਹਰ ਵਕਤ ਮਨ ਦਾ ਯਾਦ ਵਿੱਚ ਜੁੜੇ ਰਹਿਣਾ ਤੇ ਹਰ ਵਕਤ ਵਾਹਿਗੁਰੂ ਦੇ ਨਾਮ ਦਾ ਜਾਪ ਹਿਰਦੇ ਵਿੱਚ ਚੱਲਣਾ, ਰਸਨਾ ਤੇ ਵੀ ਹਰ ਵੇਲੇ ਵਾਹਿਗੁਰੂ ਦੇ ਨਾਮ ਦਾ ਉਚਾਰਨ ਰਹਿਣਾ, ਇਉਂ ਇਹ ਜਾਪ ਹੀ ਅੱਗੇ ਸਿਮਰਨ ਦਾ ਰੂਪ ਬਣਦਾ ਹੈ। ਸੋ ਸਤਿਗੁਰੂ ਸਾਨੂੰ ਸਿਮਰਨ ਦੀ ਸਿੱਖਿਆ ਦਿੰਦੇ ਨੇ। ਸੁਖਮਨੀ ਸਾਹਿਬ ਵਿੱਚ ਵੀ ਆਪਾਂ ਗੁਰੂ ਕੇ ਬਚਨ ਰੋਜ਼ ਪੜ੍ਹਦੇ ਸੁਣਦੇ ਹਾਂ ਨਾ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੇ ਮਿਟਾਵੋ। ਪਹਿਲੀ ਅਸ਼ਟਪਦੀ ਸਾਰੀ ਪਰਮਾਤਮਾ ਦੇ ਸਿਮਰਨ ਦੇ ਮਹੱਤਮ ਦਾ ਵਰਣਨ ਕਰਦੀ ਹੈ। ਜਿਹੜੇ ਸਿਮਰਨ ਕਰਦੇ ਨੇ ਉਹਨਾਂ 'ਤੇ ਕੈਸੀ ਕਿਰਪਾ ਹੁੰਦੀ ਹੈ ਇਹ ਵਿਸਥਾਰ ਨਾਲ ਪੰਚਮ ਪਾਤਸ਼ਾਹ ਜੀ ਨੇ ਵਰਣਨ ਕੀਤਾ ਹੈ। ਇਸ ਲਈ ਇਹ ਭਾਈ ਪ੍ਰੇਮੀਆਂ, ਮਨ ਬਾਣੀ ਸਰੀਰ ਕਰਕੇ ਸਿਮਰਨੇ ਯੋਗ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ।
ਰਾਮ ਨਾਮ ਸਿਮਰਨ ਬਿਨਾ ਬੂੜ ਤੇ ਅਧਿਕਾਈ।
ਉਸ ਰਾਮ ਸਰਵ ਵਿਆਪਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਸਿਮਰਨ ਕੀਤੇ ਤੋਂ ਬਿਨਾ ਬੂੜ ਤੇ ਅਧਿਕਾਈ, ਅਧਿਕਾਈ ਤੋਂ ਭਾਵ ਬਹੁਤ ਜ਼ਿਆਦਾ, ਸੰਸਾਰ ਦੇ ਬਹੁਤ ਜ਼ਿਆਦਾ ਪੂਰਾਂ ਦੇ ਪੂਰ, ਬਹੁਤ ਜ਼ਿਆਦਾ ਲੋਕ ਵਾਹਿਗੁਰੂ ਦੇ ਨਾਮ ਦਾ ਸਿਮਰਨ ਕੀਤੇ ਤੋਂ ਬਿਨਾਂ ਸੰਸਾਰ ਸਾਗਰ ਵਿੱਚ ਡੁੱਬਦੇ ਜਾਂਦੇ ਨੇ। ਅਧਿਕਾਈ ਅਨੇਕ ਪ੍ਰਕਾਰ ਦੇ, ਚਾਹੇ ਕੋਈ ਕਰਮ ਕਰ ਲਵੇ, ਕੋਈ ਕਰਤੱਵ ਕਰ ਲਵੇ, ਕੋਈ ਜਪ ਤਪ ਸਾਧਨ ਜੰਤਰਾਂ ਮੰਤਰਾਂ ਇਤਿਆਦਿਕਾਂ ਦੇ ਜਾਪ ਵੀ ਕੋਈ ਕਰ ਲਵੇ, ਜੇ ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕੀਤਾ ਤਾਂ ਵੀ ਸੰਸਾਰ ਸਾਗਰ ਵਿੱਚ ਡੁੱਬਣਾ ਹੀ ਪਵੇਗਾ। ਪਾਰ ਉਤਾਰਾ ਕੇਵਲ ਤੇ ਕੇਵਲ ਵਾਹਿਗੁਰੂ ਦੇ ਨਾਮ ਦੇ ਸਦਕਾ ਹੈ। ਬਹੁ ਸ਼ਾਸਤ੍ਰ ਬਹੁ ਸਿਮਰਤੀ ਪੇਖੇ ਸਰਬ ਢਢੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਸ਼ਾਸਤਰਾਂ ਸਿਮਰਤੀਆਂ ਨੂੰ ਢੰਡੋਲ ਢੰਡੋਲ ਕੇ ਦੇਖ ਲਿਆ ਔਰ ਉਹਨਾਂ ਦਾ ਜਿਹੜਾ ਸਿਧਾਂਤ ਸੀ ਉਹ ਅਧਿਐਨ ਕਰਕੇ ਤੱਕ ਲਿਆ, ਉਹਨਾਂ ਵਿੱਚ ਕੀਤੇ ਹੋਏ ਕਰਮਾਂ ਦੀ ਕਮਾਈ ਕਰ ਕਰਕੇ ਵੇਖ ਲਿਆ। ਕੋਈ ਕਰਮ ਕਰਤੱਵ, ਕੋਈ ਦੁਨੀਆਂ ਦੀ ਵਿੱਦਿਆ, ਕੋਈ ਅਧਿਐਨ, परमात्मा दे नाम दे बराबर नहीं पुजदा। वाहिगुरु दा नाम अमोलक है, कीमती है। इहो जिन्हां ने सिमरन नहीं कीता, गुरबाणी विच गुरु का शब्द है, नाम बिना जो पहरै खाए, जो कूकर जूठन मह पाए, नाम बिना जेता व्यवहार, जो मृतक मिथिया सीगार, नाम संग मन प्रीत ना लावै, कोट कर्म करतो नरक जावै। नाम नाल प्रीति नहीं जुड़ी, वाहिगुरु दा नाम नहीं जपिया, उस तरह बथेरे कोई धर्म कर्म कर ले, जल धारे कर ले और इसे प्रकार समाधियां ला लईयां, कोई गल गल पानी विच खलो के तपस्या कर ली, धूणियां ता लईयां, होर अनेक साधन भावें अनेक कर ले, अनेक नेक कर्म भी भावें कर ले, कोट कर्म कर तो नरक जावै। जे वाहिगुरु दे नाम नाल प्रीत नहीं लगी ता करोड़ां तरह के कर्म करताब करदियां होयां भी यह जीव नरकां विच ही जावेगा, क्योंकि गुरबाणी के आशे अनुसार विद्वान जना का बड़ा सुंदर बचन है, राम नाम को अंक है, सब साधन है शून, अंक गए कुछ हाथ न है, अंक रहे दस गूण। एक वड्डा सारा कोई खुला चौड़ा कागज लै लईए, पेन हाथ विच लै लईए, ते सिफरां लिखणियां शुरू कर दईए, जीरो लिखी जाइए, लिख लिख के सारा कागज भर दईए, कोई रकम नहीं बननी, कोई ओदा मुल नहीं बनना। पर पहला कागज लै के कोई कलम पेन लै के सब तो पहला एका लिखिया जावे, एके तो बाद जीरो लिखांगे दस बनेगा, होर लिखांगे सौ बनेगा, दस दस गुणा मुल वधदा जावेगा। सो इस प्रकार परमात्मा दा नाम जिहड़ा ओ अंक है, ओ एका है, बाकी सारे जेडे साधन ने ओ सिफर हन, शून हन, जीरो हन, अंक गए कुछ हाथ दें। जे अंक कायम नहीं, जे नाम विच मन दी प्रीत नहीं जुड़ी, ता अनेकां कर्म जेड़े ने सिफर रूप होके रह जाणगे, कुछ हाथ नहीं आवेगा, अंक रहे दस गुण। जे अंक कायम है ता एक एक कीता होया चंगा कर्म भी दस दस गुणा वधीक फलदायक होके प्राप्त होवेगा। यो परमात्मा दे नाम दी ही महानता है, राम नाम सिमरन बिन बूढ़ ते अधकाई। वाहिगुरु दे नाम दा सिमरन कीते तो बिना बहुते जेड़े ने इस संसार विच डुबदे ही देखी दे हन। विश्राम उपरांत सतगुरु जी फरमान करदे हन,
बनता सुत देह गृह संपत सुख दाई।
बनता तो भाव है स्त्री सुपत्नी, सुत तो भाव है पुत्र, देह दा अर्थ है साडा अपना ए शरीर, ते गृह तो भाव ग्रह घर, जिन्हां घरां दे विच आपां रहिंदे आं। ये सब कुछ जो है अपनी स्त्री, अपने पुत्र, अपना शरीर, अपना घर, ते संपत जिहड़ी संपत्ति है, जो जायदाद है, धन दौलत है, माल सबाब है, डंगर इत्यादिक हैं, पशु हैं। सो जिन्नी भी चल अचल अपनी संपत्ति हुंदी है, सुखदाई इन्हां नूं संसार विच सुख देण वाले मन्निया जांदा है, कि स्त्री की पुत्र की इसे प्रकार धन दौलत, अपना घर, अपना शरीर, ये सारे सुखां दे साधन जेड़े मन्ने जांदे हन।
इनमें काशु नाहे तेरू काल अवध आई।
असल विच इन मैं काश ना है तेरो, इन्हां विचों कुछ भी तेरा नहीं, काल अवध आई। तेरी अवध भाव जिहड़ी औध है, जदों उम्र दा काल आ गया, अंत समा आ गया, अथवा काल अवध आई, जिन्ना काल जिन्ना समा तू संसार ते रहण दा लैके आया, जदों ओदी अवध आ गई, जदों ओदी हद आ गई, भाव के जदों तेरा अंतम समा आ गया, काल अवध आई। काल जेड़ा अवध रूप है, जेड़ा वध्या नहीं, भाव रोकिया नहीं जा सकता, जदों ओ काल आ गया ना, जदों तेरे जीवन दा अंतम समा आ गया, ता इन मैं कश ना है तेरो। इन्हां सारियां चीजां विच्चों ना इस्त्री, ना पुत्र, ना अपना कोई घर, ना धन दौलत माल सबाब, ते ना अपना शरीर, भाई इन्हां विच्चों कुछ भी तेरा नहीं होना। तेरा काज ना गृह राज माल, तेरा काज ना बिखै जंजाल, इष्ट मीत जान सब शलै, हर हर नाम संग तेरे चलै। कि वह जिन्हों वस्तुओं सुखदाई मनी बैठे जिन्हों नाल प्रीत लाई बैठे भाई अंत वेले इन्हां विचों कुछ भी तेरा नहीं होवेगा।
अजामल गज गनका पतत करम कीने
जिन्हां ने परमात्मा दे नाम दा सिमरन कीता उन्हां दा पार उतारा होया है उन्हां नूं लोक परलोक दे सुखां दी प्राप्ति होई है। उदाहरणा दे के सो दृष्टांत दे के भगत जी सानू समझाउंदे ने तीन दृष्टांत इत्थे दित्ते ने अजामल गाज गनका पतत करम कीने। अजामल नाम दा ब्राह्मण गज दा अर्थ है हाथी ते गनका चंद्रमणि नाम दी गनका एक वेसवा ये तीन वर्णन भगत कबीर जी ने किते ने पतत करम कीने। पतत तो भाव के अपवित्र कर्म इन्होंने किते सी भैड़े कर्म किते सी। भाई साहब भाई गुरदास जी बचन करते ने पतत अजामल पाप कर जाए कला वतनी दे रहिया गुरते बेमुख होए कै पाप कमावै दुरमत दहिया बिरथा जन्म गवायन भवजल अंदर फिरदा वहिया शेव पुत जाए वेसवा पापा दे फल इच्छे लहिया पुत उपन्ना सतवा नाउ धरण नु चित उमहिया गुरु द्वारा जाए कै गुरमुख नाउ नारायण कहिया अंत काल जम दूत वेख पुत नारायण बोले शहया जमगण मारे हर जना गया सुरग जम डंड ना सहया नाए लया दुख डेरा टहया। ब्राह्मण दा पुत्र सी अजामल चार वेद पढ़े छे शास्त्र पढ़े सताई सिमरतियां पढ़िया उपनिखदा दा अध्ययन किया बड़ा वड्डा विद्वान होया धर्मी करमी होया पर काल दी गति ऐसी वापरी के एक वेसवा दे सुंदर रूप उपर मन लुभाए मान होया उसे कोल ही अपना वासा कर लिया अपना घर बना लिया और इउं कोई धर्म शास्त्र रीति अनुसार कोई विआह नहीं कीता बल्कि केवल विषय विकारां दे अधीन हो के वेसवा गामी बनिया और उसनू अपने कोल अपने घर विच रखिया। इउं गुरु तो बेमुख हो के जिस गुरु कोलों विद्या पढ़ी सी जिसने इसनू शुभ मार्ग ते पाया सी उहदे तों बेमुख हो के खोटी मत दा सड़िया होया पापां दे विच ही गलतान होया रहिंदा है। साध संगत जी गुरु की अमृत रूप बाणी विच इको एक अजामल ऐसा व्यक्ति है जिस दे नाम नाल सतगुरां ने पापी अखर वरते है अजामल पापी जग जाने पर नाल ए भी कह दिता कि निमख माहे निस्तारा पलक चपकण दे समय मात्र ही उदा पार उतारा होया भावें के वड्डा पापी भी सी होया कि छे पुत जाए वेसवा पापां दे फल इच्छे लहिया। उस वेसवा तो अजामल दे घर छे पुत्रां ने जन्म लिया ते ओ भी मानो के पापां दा फल ही इन्नू मिलिया क्योंकि सारे ही बाद सारे ही दुख देण वाले तंग करन वाले बड़ा पछताउंदा है अपने गुरु दे कोल हुण जांदा कि गुरु जी मैथों बड़ी भुल हो गई मैनू बख्श लाओ। उन्हां वेख्या कि इहदे मन विच्चों अजे भी वह जिहड़ी प्रीत सी वह घटी नहीं भावें दुखी बड़ा पर शरण आज दी लाज रखनी है वचन कर दिता कि एक पुत्र तेरे घर होर जन्म लवेगा जदों उहदा जन्म होया साढ़े कोल लैके आवीं नामकरण असीं करांगे पुत उपन्ना सतवा नाउ धरण नूं चित उमहिया जदों सतवें पुत्र दा जन्म होया नाम धरन वास्ते चित विच चा आया तां आपणे गुरु दे दर ते गया गुरु द्वारा जाए कै गुरमुख नाउ नारायण कहिया। जदों गुरु दे दर ते गया गुरु ने उस नव जन्मे बालक दा नाम नारायण रख दिता। यह जुगती हुंदी है पूर्ण पुरखां दे कोल जीव नूं संसार तों तारन दी। नारायण नाम उस परमात्मा दा उस वाहिगुरु दा भी है। सो उस वक्त अपने सब तो छोटे पुत्र दे नाल इहदा नेहो लगा प्रेम लगा नारायण नारायण कह के उन्नू हर वेले बुलाउंदा रहिंदा है। अंत समा आ गया जम दे दूत लैण वास्ते आ गए जदों भयानक शकलां दिखाई दित्तियां तां उस वक्त पुत नारायण बोले शहया डरिया होया शया होया बोलदा पुत नारायण मैनू बचा ऐ पुत नारायण मेरी रखिया कर। हुण पुत अखर भुल गया आ नारायण मैनू बचाई ऐ नारायण मैनू इन्हां तों रख लई। जदों इउं अंत समय नारायण दा नाम रसना ते आया भाई गुरदास जी फरमाउंदे ने जमगण मारे हर जना ओ जमदे गण जिहड़े सी हरी दे जना ने हरी दे गणा ने मार भजाए गया सुरग जम डंड ना सहया। जमा दा डंडा नहीं सहारना पिया, पार उतारा हो गया सुरगा नू चला गया, नाए लया दुख डेरा टहया। परमात्मा दा नाम भावे बहाने नाल ही लिया, पर ओ नाम लैण दे नाल दुखां दा डेरा टट गया ते अजा मल दा पार उतारा हो गया। पुत्तर हेत नारायण कहो जम कंकर मार बिदारे। पुत्तर दे प्रेम विच नारायण नारायण पुकारिया सी अंतम समय, वाहिगुरु ने कृपा की जम दे दूतां नू मार भजाया ते पार उतारा कर दिता। दूसरा बचन भगत जी कहिंदे ने गज, गज तो पाव है हाथी। भागवत की यह प्रातन कथा है कि जो देवत्यां दे स्वर्गां दे रागी गंधर्व हुंदे ने, सो उस एक गंधर्व दे दो पुत्र सन, सो वड्डे ने छोटे दा हक मार लिया ते सब कासे ते कब्जा कर बैठा देवे कुछ ना है। दोवें ही वाक सिद्धि दे मालक सन, मूहों कहिया बचन पूरा हुंदा सी। सो छोटा उस वेले श्राप दे के कहण लगा कि सारा माल मत्ता तू कब्जा कर बैठा ते हंकार करदा है, फंकारे मारदा जा, तू मर के हाथी बन, हाथी दी जून विच पाओ। ओ भी अगों कहण लगा कि तंदुए वांगू मेरे पिछे पै गया, चंबड़ गया, जा जा के मर के तंदुआ बन। इउं एक पानी दे विच तंदुआ बनिया, दूसरा उसे ही पानी दे किनारे हरिहर क्षेत्र कहा जांदा है जंगल विच हाथी बन के रहिंदा है। लम्मा समा बीतिया, हाथियां दा झुंड पानी पीण लई नदी ते आया है। जदों पानी पीण वास्ते ओ हाथियां दा मुखी हाथी अगे वधिया पानी विच, तां तंदुए ने अपना पिछला वैर चित वधिया होया उस दी लत नूं अपनियां तारां नाल ग्रास लिया। बड़ा जोर लाया छुट्टण वास्ते, गल कोई ना बनी। आखर जदों के सारा शरीर तंदुआ पानी विच खिच के लै गया सी, केवल सुंड उपर रह गई सी। कुदरती तरदा आउंदा होया कमल दा फुल अपनी सुंड विच चुक के उपर नू उठाया ते मन ही मन उस परमात्मा दी आराधना कीती। अकाल पुरख वाहिगुरु दे हुकम दे अनुसार, सो ए भागवत दी कथा है कि विष्णु ने सुदर्शन चक्कर चला के तंदुए दियां तारां नू कट के ओदा भी पार उतारा कीता ते हाथी नू भी उस तों बचाया, इहदा भी पार उतारा कीता सी। अपवित्र ही करम सी ना इह वी कि किसी का हक दब लैणा ते फिर उस नू सगों अगों होर श्राप दे देना। भावें अपवित्र करम कीता सी पर अंत वेले परमात्मा नू आराध्या, पार उतारा ओदा भी होया। गनका वेसवा करम करन वाली इस्त्री जिसका वर्णन भाई गुरदास जी कहिंदे ने, गनका पापन होए कै पापां दा गलहार परोता, महापुरख आचान चक गनका वाले आए खलोता, दुरमत देख दयाल होए हथों उस नूं दित्तो स्तोता, राम नाम उपदेश कर खेल गया दे वणज साउता, लिव लागी ते स्तोत्यों नित पढ़ाए करे असोता, पतत उदाहरण राम नाम दुरमत पाप कलेवर धोता। गनका नाम दी ए वेसवा है, चंद्रमणि असल विच एदा नाम ग्रंथां विच आउंदा है। पापां दे विच ही सारा एदा समा जेड़ा बतीत हुंदा है। विषयी मनुख आउंदे ने विषयां विकारां विच गलतान रहिंदी है, मानो के पापां दा हार ही गल विच परो के पाया होवे। पर जदों चंगे भाग उदय होण तां प्रभु प्यारियां दी संगत प्राप्त हो जांदी है। पूर्व कर्म अंकुर जब प्रगटे भेट्यो पुरख रसक बैरागी। वाहिगुरु का नाम जपण वाले एक महात्मा अचनचेत ए वाड़े विच आण पहुंचे। जदों वेख्या कि मेरे कोल तां विषयी लोक ही आउंदे सी, अज कोई प्रभु का प्यारा आया है। दर्शन कीतिया ही मन दे अंदर एक शुभ विचार बनिया, चरणा ते ढह पई, महापुरखो मेरा भी पार उतारा करो। जुगती वरती के अपने हथों एक तोता पिंजरे विच जो पाया होया सी ओ दे दिता कि लै साडा तोता है, इनू सुबह अमृत वेले उठ के राम नाम पढ़ाया कर, इनू जपाया कर ते इहदी संगत विच आप जपिया कर। इउं महापुरख चले गए। उस तोते नू राम दा नाम पढ़ाउंदिया होया गनका दी लिव जिहड़ी सी परमात्मा दे नाम दे नाल लग गई ते ग्रंथां विच वर्णन आउंदा है कि काल जिहड़ा सी सप दा रूप धार के आया है। पहला पिंजरे विच पए हुए उस तोते नू दसिया है उहदी मौत होई है। रोजाना दी तरह अमृत वेले इशनान करके उठ के तोते दे कोल पहुंची है और उस नू आवाज मारी, गंगा राम उठ कहो राम राम। दो तीन आवाजा मारन तो भी जदों अगों कोई आवाज ना आई, ख्याल कीता कि सुत्ता होवेगा, गोड़ी नींद इनू हलूण के जगावा। ਜਦੋਂ ਪਿੰਜਰੇ ਅੰਦਰ ਹੱਥ ਪਾਇਆ ਤਾਂ ਸੱਪ ਨੇ ਡੰਗਿਆ। ਅੰਤ ਵੇਲਾ ਆ ਗਿਆ, ਪਰ ਮੁਖ ਦੇ ਉੱਪਰ ਰਾਮ ਨਾਮ ਹੈ, ਇਉਂ ਉਸਦਾ ਵੀ ਪਾਰ ਉਤਾਰਾ ਹੋਇਆ। ਅੰਤ ਕਾਲ ਜਮ ਜਾਲ ਤੋੜ, ਨਰਕੈ ਵਿੱਚ ਨਾ ਖਾਦੋਸ ਗੋਤਾ। ਜਮ ਦੇ ਜਾਲ ਤੋੜ ਲਏ, ਜਮ ਦੇ ਬੰਧਨ ਤੋੜ ਲਏ, ਨਰਕਾਂ ਵਿੱਚ ਗੋਤਾ ਨਹੀਂ ਖਾਣਾ ਪਿਆ। ਬਲਕਿ ਗਈ ਬੈਕੁੰਠ ਬਿਬਾਣ ਚੜ, ਨਾਓ ਨਰਾਇਣ ਛੋਤ ਅਛੋਤਾ। ਕਿਉਂਕਿ ਪਰਮਾਤਮਾ ਦਾ ਨਾਮ ਸੋ ਪਤਤ ਨੂੰ ਪਵਿੱਤਰ ਕਰ ਲੈਣ ਵਾਲਾ ਹੈ, ਬਿਬਾਣ ਆਇਆ ਤੇ ਬੈਕੁੰਠ ਨੂੰ ਚਲੀ ਗਈ। ਇਉਂ ਸਤਿਗੁਰੂ ਜੀ ਫੁਰਮਾਨ ਕਰਦੇ ਨੇ ਕਿ ਦੇਖੋ, ਅਜਾ ਮਲ ਗਜ ਗਨਕਾ ਪਤਤ ਕਰਮ ਕੀਨੇ। ਅਜਾ ਮਲ ਬ੍ਰਾਹਮਣ, ਉਹ ਗਜ ਹਾਥੀ ਜਿਹੜਾ ਕਿ ਗੰਧਰਵ ਦਾ ਪੁੱਤਰ ਸੀ, ਤੇ ਗਨਕਾ ਜੋ ਵੇਸਵਾ ਕਰਮ ਕਰਨ ਵਾਲੀ ਸੀ, ਪਤਤ ਕਰਮ ਕੀਨੇ। ਇਹਨਾਂ ਨੇ ਭਾਵੇਂ ਕਿ ਅਪਵਿੱਤਰ ਕਰਮ ਕੀਤੇ ਸਨ, ਚਾਹੇ ਪਿਛਲੇ ਜਨਮ ਵਿੱਚ ਚਾਹੇ ਇਸ ਜਨਮ ਵਿੱਚ, ਬੜੇ ਬੁਰੇ ਕਰਮ ਇਹ ਕਰਦੇ ਸਨ।
ਉੱਤਰ ਪਾਰ ਭਰੇ ਰਾਮ ਨਾਮ ਲੀਨੇ।
ਦੇਖੋ ਭਾਈ, ਜਦੋਂ ਇਹਨਾਂ ਨੇ ਰਾਮ ਦਾ ਨਾਮ ਲਿਆ, ਭਾਵ ਕੇ ਸਰਬ ਵਿਆਪਕ ਵਾਹਿਗੁਰੂ ਦਾ ਨਾਮ ਜਪਿਆ, ਤਾਂ ਤੇਉ ਉੱਤਰ ਪਾਰ ਭਰੇ, ਇਹ ਵੀ ਸਾਰੇ ਪਾਰ ਉਤਰ ਗਏ, ਇਹਨਾਂ ਦਾ ਵੀ ਪਾਰ ਉਤਾਰਾ ਹੋ ਗਿਆ।
ਕੁਕਰ ਕੁਕਰ ਜੋਨ ਭ੍ਰਮੇ।
ਇਉਂ ਪਰਮਾਤਮਾ ਦੇ ਨਾਮ ਦੀ ਮਹਾਨਤਾ ਦੀਆਂ ਉਦਾਹਰਣਾਂ ਦੇ ਕੇ ਭਗਤ ਜੀ ਹੁਣ ਸਾਨੂੰ ਸਮਝਾਉਂਦੇ ਨੇ, ਇਹ ਦੁਨੀਆਂ ਦੇ ਲੋਕੋ ਜਰਾ ਖਿਆਲ ਕਰੋ, ਸੂਕਰ ਕੂਕਰ ਜੋਨ ਭ੍ਰਮੇ। ਮਨੁੱਖਾ ਜਨਮ ਪ੍ਰਾਪਤ ਹੋਣ ਤੋਂ ਪਹਿਲਾਂ ਕਦੇ ਸੂਰਾਂ ਦੀ ਤੇ ਕਦੇ ਕੁੱਤਿਆਂ ਦੀ ਇਤਿਆਦਿਕ ਅਣਕ ਜੂਨਾਂ ਵਿੱਚੋਂ ਭਰਮ ਦੇ ਭਟਕਦੇ ਆਏ। ਧੰਨ ਸਤਿਗੁਰੂ ਅਰਜਨ ਦੇਵ ਜੀ ਦਾ ਪਰਮ ਪਵਿੱਤਰ ਫੁਰਮਾਨ ਹੈ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ ਮਿਲਨ ਕੀ ਬਰੀਆ, ਚਰੰਕਾਲ ਇਹ ਦੇ ਸੰਜਰੀਆ ਰਹਾਓ। ਕਈ ਜਨਮ ਸਾਖ ਕਰ ਉਪਾਇਆ, ਸੋ ਕਈ ਜੋਨ। ਸਤਿਗੁਰੂ ਜੀ ਫੁਰਮਾਨ ਕਰਦੇ ਨੇ ਕਿ ਇਉਂ ਅਨੇਕ ਪ੍ਰਕਾਰ ਦੇ ਜਨਮਾਂ ਵਿੱਚੋਂ ਭਰਮਦਿਆਂ ਭਟਕਦਿਆਂ ਹੋਇਆਂ ਸੋ ਇਸ ਮਨੁੱਖਾ ਦੇਹ ਦੀ ਪ੍ਰਾਪਤੀ ਹੋਈ ਹੈ। ਲੱਖ ਚੁਰਾਸੀ ਜੋਨ ਭਰਮਾਇਆ, ਲੱਖ ਚੁਰਾਸੀ ਭਰਮ ਤੇ ਭਰਮ ਤੇ ਦੁਲੱਭ ਜਨਮ ਅਬ ਪਾਇਓ। ਇਉਂ ਭਾਈ, ਜਦੋਂ 84 ਦੇ ਗੇੜੇ ਵਿੱਚ ਤੂੰ ਭਟਕਦਾ ਸੈਂ, ਤਾਂ ਉਦੋਂ ਕਦੇ ਸੂਰਾਂ ਦੀ ਗੰਦਗੀ ਖਾਣ ਵਾਲੇ ਸੂਰ, ਕਦੇ ਕੁੱਤਿਆਂ ਇਤਿਆਦਕਾਂ ਦੀਆਂ ਭੈੜੀਆਂ ਜੂਨਾਂ, ਇਹਨਾਂ ਜੂਨਾਂ ਵਿੱਚੋਂ ਭਰਮ ਦੇ ਭਟਕਦੇ ਆਏ।
ਲਾਜ ਨਾ ਆਈ,
ਤਾਂ ਵੀ ਭਾਈ ਹੁਣ ਜੋ ਮਨੁੱਖਾ ਜਨਮ ਦੀ ਪ੍ਰਾਪਤੀ ਹੋ ਗਈ ਹੈ, ਲਾਜ ਨਾ ਆਈ, ਅਜੇ ਵੀ ਲੱਜਾ ਨਹੀਂ ਆਈ, ਅਜੇ ਵੀ ਜਿਹੜੀ ਹੈ ਉਹ ਸ਼ਰਮ ਧਾਰਨ ਨਹੀਂ ਕਰਦਾ ਕਿ ਮੈਂ ਪਰਮਾਤਮਾ ਦਾ ਨਾਮ ਕਿਉਂ ਨਹੀਂ ਜਪਦਾ। ਰੇ ਜੀ ਨਲਾਜ, ਲਾਜ ਤੋਹੇ ਨਾਹੀ, ਹਰ ਤਾਜ ਕਤ ਕਾਹੂ ਕੇ ਜਾਹੀ। ਭਾਈ ਪਰਮਾਤਮਾ ਦਾ ਨਾਮ ਛੱਡ ਕੇ ਦਰ ਦਰ ਤੇ ਕਿਉਂ ਭਟਕਦੇ, ਕਿਉਂ ਆਸੇ ਪਾਸੇ ਤੁਰਿਆ ਫਿਰਦੇ, ਕਿਉਂ ਪਰਾਇਆਂ ਦੀ ਆਸ ਮਨ ਵਿੱਚ ਰੱਖਦੇ। ਜਾ ਕੋ ਠਾ ਕਰ ਉੱਚਾ ਹੋਹੀ, ਸੋ ਜਨ ਪਰ ਕਰ ਜਾਤ ਨਾ ਸੋਹੀ। ਭਾਈ ਇਉਂ ਜੂਨਾਂ ਵਿੱਚੋਂ ਭਰਮ ਦਾ ਭਟਕਦਾ ਆਇਆ ਹੈ, ਪਰ ਅਜੇ ਵੀ ਲੱਜਾ ਨਹੀਂ ਆਉਂਦੀ ਕਿ ਦੁਬਾਰਾ ਉਹਨਾਂ ਜੂਨਾਂ ਵਿੱਚ ਨਾ ਪੈਣਾ ਪੈ ਜਾਵੇ। ਸੂਕਰ ਸਵਾਨ ਗਰਦਬ ਮੰਜਾਰਾ, ਪਸ਼ੂ ਮਲੇਸ਼ ਨੀਚ ਚੰਡਾਲਾ, ਗੁਰ ਤੇ ਮੁਹ ਫੇਰੇ ਤਿੰਨ ਜੋਨ ਭਵਾਈਐ, ਬੰਧਨ ਬੰਧਿਆ ਆਈਐ ਜਾਈਐ। ਇਹਨਾਂ ਟੇਢੀਆਂ ਜੂਨਾਂ ਵਿੱਚ ਪੈਣਾ ਪੈਂਦਾ ਜਿਹੜੇ ਗੁਰੂ ਤੋਂ ਬੇਮੁਖ ਹੋ ਜਾਂਦੇ ਨੇ, ਜੋ ਵਾਹਿਗੁਰੂ ਦਾ ਨਾਮ ਨਹੀਂ ਜਪਦੇ। ਭਾਈ ਹੋਣੀ ਲੱਜਾ ਕਰਦਾ, ਹੋਣੀ ਸਮਝ ਜਾ।
ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ।
ਰਾਮ ਸਰਬ ਵਿਆਪਕ ਵਾਹਿਗੁਰੂ ਦਾ ਪਰਮ ਪਵਿੱਤਰ ਨਾਮ ਅੰਮ੍ਰਿਤ ਹੈ। ਅੰਮ੍ਰਿਤ ਜਨਮ ਮਰਨ ਤੋਂ ਰਹਿਤ ਕਰ ਦੇਣ ਵਾਲਾ, ਅੰਮ੍ਰਿਤ ਵਰਗਾ ਮਿੱਠਾ ਹੈ, ਸਵਾਦ ਹੈ, ਆਨੰਦਦਾਇਕ ਹੈ। ਪਰਮਾਤਮਾ ਦੇ ਅੰਮ੍ਰਿਤ ਰੂਪੀ ਉਸ ਨਾਮ ਨੂੰ ਛੱਡ ਕੇ ਕਾਹੇ ਬਿਖ ਖਾਈ, ਕਾਹਦੇ ਵਾਸਤੇ ਤੂੰ ਜ਼ਹਿਰ ਖਾਈ ਜਾਂਦਾ। ਅੰਮ੍ਰਿਤ ਛੱਡ ਕੇ ਜ਼ਹਿਰ ਖਾਣ ਵਿੱਚ ਹੀ ਲੱਗਾ ਹੋਇਆ ਹੈ। ਅੰਮ੍ਰਿਤ ਕੌਰਾ ਬਿਖਿਆ ਮਿੱਠੀ, ਸਾਕਤ ਕੀ ਬਿਦ ਨੈਨ ਡੀਠੀ। ਹੈ ਤਾਂ ਅੰਮ੍ਰਿਤ ਮਿੱਠਾ ਹੈ, ਸ਼ਰਾਬ ਦਾ ਸਵਾਦ ਕੌੜਾ ਹੈ, ਜ਼ਹਿਰ ਵਰਗੀ ਜਿਹੜੀ ਹੈ। ਪਰ ਮਨੁੱਖ ਦਾ ਜਿਹੜਾ ਵਿਸ਼ਿਆਂ ਵਿਕਾਰਾਂ ਵਿੱਚ ਗਲਤਾਨ ਹੈ, ਨਸ਼ਈ ਹੈ, ਉਹ ਅੰਮ੍ਰਿਤ ਸੰਗ ਨਾ ਹੈ ਰੁਚ ਆਵਤ ਬਿਖੈ ਠਗੌਰੀ ਪ੍ਰੀਤ, ਐਸੀ ਉਹਦੀ ਹਾਲਤ ਹੋਈ ਹੋਈ ਹੈ। ਛੋੜ ਜਾ ਹੇ ਸੇ ਕਰਹਿ ਪ੍ਰਾਲ, ਕਾਮਨਾ ਆਵੈ ਹੈ ਸੇ ਜੰਜਾਲ, ਸੰਗ ਨਾ ਚੱਲ ਹੈ ਤਿੰਨ ਸਿਓ ਹੀਤ, ਜੋ ਬਹਿ ਰਾਈ ਸੇਈ ਮੀਤ, ਐਸੇ ਭਰਮ ਭੁੱਲੇ ਸੰਸਾਰਾ, ਜਨਮ ਪਦਾਰਥ ਖੋਏ ਗਵਾਰਾ, ਸਾਚ ਧਰਮ ਨਹੀਂ ਭਾਵੈ ਡੀਠਾ, ਝੂਠ ਧੋਸ ਰਚਿਓ ਮੀਠਾ ਦਾਤ ਪਿਆਰੀ ਵਿਸਰਿਆ ਦਾਤਾਰਾ ਜਾਣੈ ਨਾਹੀ ਮਰਨ ਵਿਚਾਰਾ ਵਸਤ ਪਰਾਈ ਕਉ ਉਠ ਰੋਵੈ ਕਰਮ ਧਰਮ ਸਗਲਾ ਹੀ ਖੋਵੈ ਐਸੀ ਇਹ ਜੀਵ ਦੀ ਹਾਲਤ ਬਣੀ ਹੋਈ ਹੈ ਐਸੇ ਕਾਹੇ ਭੂਲ ਪਰੇ ਕਰਹ ਕਰਾਵਹਿ ਮੁਕਰ ਪਾਵਹਿ ਪੇਖਤ ਸੁਨਤ ਸਦਾ ਸੰਗ ਹਰੇ ਕਾਚ ਬਿਹਾਜਨ ਕੰਚਨ ਛਾਡਨ ਬੈਰੀ ਸੰਘੇਤ ਸਾਜਨ ਤਿਆਗ ਖਰੇ ਹੋਮਨ ਕੌਰਾ ਅਨਹੋਮਨ ਮੀਠਾ ਵਿਖਿਆ ਮਹਿ ਲਪਟਾਏ ਜਰੇ ਭਾਈ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਛੱਡ ਕੇ ਆ ਕੋਈ ਨਸ਼ਿਆਂ ਰੂਪੀ ਕੋਈ ਵਿਸ਼ਿਆਂ ਵਿਕਾਰਾਂ ਰੂਪੀ ਕੋਈ ਹੋਰ ਗਲਤ ਖਿਆਲਾਂ ਰੂਪੀ ਬੁਰੇ ਕਰਮਾਂ ਰੂਪੀ ਜ਼ਹਿਰ ਜਿਹੜੀ ਹੈ ਕਾਤੋਂ ਖਾਈ ਜਾਂਦਾ ਹੈ
ਤਜ ਭਰਮ ਕਰਮ ਵਿਦਨ ਖੇਦ
ਤਾਜ ਭਰਮ ਭਰਮ ਛੱਡ ਦੇ ਭੁਲੇਖਾ ਛੱਡ ਦੇ ਕਿਹੜਾ ਕਰਮ ਵਿਦ ਨਖੇਦ ਜੋ ਸ਼ਾਸਤਰਾਂ ਨੇ ਵਿਧੀ ਤੇ ਨਿਸ਼ੇਧ ਕਰਮ ਕਹੇ ਨੇ ਜਿਵੇਂ ਸ਼ਾਸਤਰਾਂ ਵਿੱਚ ਵਿਧੀ ਕਰਮ ਕਹੇ ਨੇ ਵਿਧੀ ਕਰਮ ਉਹ ਹੁੰਦੇ ਨੇ ਜਿਨ੍ਹਾਂ ਦੇ ਕਰਨ ਦੀ ਆਗਿਆ ਹੋਵੇ ਕਿ ਇਹ ਜ਼ਰੂਰ ਬਰ ਜ਼ਰੂਰ ਕਰਨੇ ਨੇ ਤੇ ਨਖੇਦ ਅਥਵਾ ਨਿਸ਼ੇਧ ਕਰਮ ਜਿਨ੍ਹਾਂ ਦੀ ਮਨਾਹੀ ਹੈ ਕਿ ਇਹ ਨਾ ਕੀਤੇ ਜਾਣ ਚੰਗੀ ਗੱਲ ਹੈ ਸਤਿਗੁਰਾਂ ਨੇ ਵੀ ਗੁਰਬਾਣੀ ਵਿੱਚ ਸਮਝਾਇਆ ਨਿਸ਼ੇਧ ਕਰਮ ਵੀ ਸਾਨੂੰ ਦੱਸੇ ਨੇ ਨਿੰਦਾ ਨਹੀਂ ਕਰਨੀ ਝੂਠ ਨਹੀਂ ਬੋਲਣਾ ਨਸ਼ਿਆਂ ਦੀ ਵਰਤੋਂ ਨਹੀਂ ਕਰਨੀ ਹੋਰ ਇਹੋ ਜਿਹੇ ਬੁਰੇ ਕਰਮ ਉਹਨਾਂ ਦਾ ਤਿਆਗ ਇਹ ਦੱਸਿਆ ਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨੇਕੀ ਇਤਿਆਦਿਕ ਸਤ ਸੰਤੋਖ ਦਇਆ ਧਰਮ ਵਿਚਾਰ ਇਤਿਆਦਿਕ ਸ਼ੁਭ ਗੁਣਾਂ ਦੇ ਧਾਰਨੀ ਬਣਨਾ ਇਹ ਵਿਧੀ ਕਰਮ ਵੀ ਦੱਸੇ ਨੇ ਪਰ ਇਹਨਾਂ ਸਾਰਿਆਂ ਵਿੱਚੋਂ ਉੱਤਮ ਹੈ ਪਰਮਾਤਮਾ ਦਾ ਨਾਮ ਇਹ ਨਹੀਂ ਕਿ ਵਿਧ ਕਰਮ ਕਰ ਲਏ ਨਿਖੇਧ ਛੱਡ ਦਿੱਤੇ ਤੇ ਨਾਮ ਜਪਿਆ ਹੀ ਨਾ ਜੇ ਨਾਮ ਨਹੀਂ ਜਪਿਆ ਤਾਂ ਵਿਧ ਨਿਖੇਧ ਕਰਮਾਂ ਦਾ ਪਾਲਣ ਵੀ ਸਾਡੇ ਕਿਸੇ ਕੰਮ ਨਹੀਂ ਆਵੇਗਾ ਵੇਦਾਂ ਸ਼ਾਸਤਰਾਂ ਵਿੱਚ ਕੀ ਹੈ ਨਾਮ ਦੀ ਤਾਂ ਗੱਲ ਨਹੀਂ ਵਿਧ ਨਿਖੇਧ ਕਰਮ ਅਨੇਕਾਂ ਦੱਸ ਦਿੱਤੇ ਨਿਸ਼ੇਧੀ ਕਰਮ ਜਿਵੇਂ ਕਹਿ ਦਈਏ ਕਿ ਮੰਗਲਵਾਰ ਆਹ ਕੰਮ ਨਹੀਂ ਕਰਨਾ ਜੀ ਐਤਵਾਰ ਆਹ ਨਹੀਂ ਕਰਨਾ ਇਹ ਤਰ੍ਹਾਂ ਤਰ੍ਹਾਂ ਦੇ ਵਹਿਮ ਨੇ ਭਰਮ ਨੇ ਬੁੱਧਵਾਰ ਆਹ ਕੰਮ ਜ਼ਰੂਰ ਕਰਨਾ ਜੀ ਫਲਾਣੇ ਵਾਰ ਆਹ ਕੰਮ ਜ਼ਰੂਰ ਕਰਨਾ ਜੀ ਸੋ ਇਸ ਪ੍ਰਕਾਰ ਇਹ ਤਿੱਥ ਚੰਗੀ ਹੈ ਇਹ ਤਿੱਥ ਮਾੜੀ ਹੈ ਐਸ ਤਿੱਥ ਤੇ ਇਹ ਕਰਮ ਨਹੀਂ ਕਰਨਾ ਐਸ ਤਿੱਥ ਤੇ ਇਹ ਕਰਮ ਜ਼ਰੂਰ ਕਰਨਾ ਹੈ ਇਹ ਨਛੱਤਰ ਜਿਹੜਾ ਹੈ ਐਸ ਨਛੱਤਰ ਦੇ ਲਗਨ ਵਿੱਚ ਇਹ ਕੰਮ ਨਹੀਂ ਕਰਨਾ ਆਹ ਨਛੱਤਰ ਚਾਹੀਦਾ ਇਹ ਜਿਹੜੇ ਵਿਧ ਨਿਖੇਧ ਕਰਮਾਂ ਦੇ ਭਰਮ ਨੇ ਨਾ ਤਾਜ ਤਿਆਗ ਦੇ ਛੱਡ ਦੇ ਇਹਨਾਂ ਭਾਈ ਵਹਿਮ ਭਰੀਆਂ ਵਿਚਾਰਾਂ ਨੂੰ
ਰਾਮ ਨਾਮ ਲੈਹੀ
ਸਾਰੀਆਂ ਦੁਨਿਆਵੀ ਵਿਚਾਰਾਂ ਨੂੰ ਛੱਡ ਕੇ ਪਰਮਾਤਮਾ ਦੇ ਨਾਮ ਨੂੰ ਲੈਣਾ ਕਰ ਭਾਵ ਨਾਮ ਜਪਣਾ ਕਰ
ਗੁਰ ਪ੍ਰਸਾਦ ਜਨ ਕਬੀਰ
ਭਗਤ ਕਬੀਰ ਜੀ ਫਰਮਾਨ ਕਰਦੇ ਨੇ ਭਾਈ ਗੁਰੂ ਕੀ ਕਿਰਪਾ ਦਾ ਧਾਰਨੀ ਬਣ ਗੁਰੂ ਵਾਲਾ ਬਣ ਗੁਰੂ ਕੀ ਕਿਰਪਾ ਨੂੰ ਗ੍ਰਹਿਣ ਕਰ
ਰਾਮ ਕਰ ਸਨੇਹੀ
ਰਾਮ ਜੋ ਰਮਿਆ ਹੋਇਆ ਸਰਬ ਵਿਆਪਕ ਅਕਾਲ ਪੁਰਖ ਵਾਹਿਗੁਰੂ ਹੈ ਉਸ ਨੂੰ ਆਪਣਾ ਸਨੇਹੀ ਬਣਾ ਆਪਣਾ ਮਿੱਤਰ ਬਣਾ ਪਰਮਾਤਮਾ ਨੂੰ ਲੋਕ ਪ੍ਰਲੋਕ ਦਾ ਸੱਜਣ ਜਾਣਨਾ ਕਰ ਤੇ ਉਸ ਪਰਮਾਤਮਾ ਦਾ ਸਨੇਹੀ ਆਪ ਬਣ ਵਾਹਿਗੁਰੂ ਦੇ ਨਾਲ ਸਨੇਹ ਕਰ ਪਿਆਰ ਕਰ ਪ੍ਰੇਮ ਕਰ ਇਹਦੇ ਨਾਲ ਭਾਈ ਤੈਨੂੰ ਲੋਕ ਪ੍ਰਲੋਕ ਦੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਸੋ ਇਹ ਸ੍ਰੀ ਮੁੱਖ ਵਾਕ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ ਲੜੀਵਾਰ ਵਿਆਖਿਆ ਅੰਮ੍ਰਿਤ ਰੂਪ ਗੁਰਬਾਣੀ ਦੀ ਜੋ ਚੱਲ ਰਹੀ ਹੈ ਬਿਲਾਵਲ ਰਾਗ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਅਸ਼ਟਪਦੀਆਂ ਜੋ 6 ਅਸ਼ਟਪਦੀਆਂ ਸਤਿਗੁਰਾਂ ਨੇ ਉਚਾਰੀਆਂ ਨੇ 5ਵੀਂ ਅਸ਼ਟਪਦੀ ਦੀਆਂ ਪਿਛਲੀਆਂ 4 ਪੌੜੀਆਂ ਤੱਕ ਕੱਲ੍ਹ ਤੱਕ ਸੰਗਤਾਂ ਨੇ ਵਿਆਖਿਆ ਸਰਵਣ ਕੀਤੀ ਸੀ ਸੋ ਅੱਗੇ 5ਵੀਂ ਪੌੜੀ ਤੋਂ ਵਿਆਖਿਆ ਅੱਗੇ ਆਰੰਭ ਹੈ
ਕਿਮਾ ਸਿਗਾਰ ਕਰੇ ਪ੍ਰਭ ਖੁਸ਼ੀਆ
ਸ਼ਬਦ ਦੀ ਰਹਾਉ ਦੀ ਪੰਗਤੀ ਸੀ ਰਾਮ ਗੁਰ ਮੋਹਨ ਮੋਹੇ ਮਨ ਲਈਆ ਰਾਮ ਸਰਬ ਵਿਆਪਕ ਵਾਹਿਗੁਰੂ ਦੇ ਪ੍ਰਤੱਖ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੋ ਮਨ ਨੂੰ ਪਿਆਰੇ ਲੱਗਣ ਵਾਲੇ ਨੇ ਮੋਹ ਲੈਣ ਵਾਲੇ ਨੇ ਤਿਨਾਂ ਸਤਿਗੁਰਾਂ ਨੇ ਮੇਰੇ ਮਨ ਨੂੰ ਮੋਹ ਲਿਆ ਹੈ ਹਉ ਆਕਲ ਬਿਕਲ ਭਈ ਗੁਰ ਦੇਖੇ ਹਉ ਲੋਟ ਪੋਟ ਹੋਏ ਪਈਆ ਸਤਿਗੁਰਾਂ ਦੇ ਦਰਸ਼ਨ ਤੱਕ ਕੇ ਆਕਲ ਬਿਕਲ ਹੋ ਗਈ ਹਾਂ ਮੈਂ ਜੀਵ ਰੂਪ ਇਸਤਰੀ ਆਕਲ ਬਿਕਲ ਤੋਂ ਭਾਵ ਕੇ ਦਰਸ਼ਨ ਦੇਖਤ ਹੀ ਮਤ ਕੀ ਨਾ ਮਤ ਰਹੀ ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੈਂ ਨਾ ਮਤ ਹੈ ਦੁਨਿਆਵੀ ਸਿਆਣਪਾਂ ਚਤਰਾਈਆਂ ਨੂੰ ਛੱਡ ਕੇ ਕੇਵਲ ਤੇ ਕੇਵਲ ਵਾਹਿਗੁਰੂ ਦੇ ਦਰਸ਼ਨਾਂ ਦੀ ਆਸਾ ਗੁਰੂ ਕੇ ਦਰਸ਼ਨਾਂ ਦਾ ਆਨੰਦ ਜਿੱਥੇ ਹੋਰ ਸਭ ਕੁਝ ਹੀ ਭੁੱਲ ਜਾਂਦਾ ਹੈ ਇਹ ਅਵਸਥਾ ਗੁਰੂ ਕੇ ਦਰਸ਼ਨਾਂ ਵਿੱਚੋਂ ਆਨੰਦਮਈ ਪ੍ਰਾਪਤ ਹੋਈ ਹੈ ਹਜ਼ੂਰ ਫਰਮਾਨ ਕਰਦੇ ਨੇ ਖਿਮਾ ਸੀਗਾਰ ਕਰੇ ਪ੍ਰਭ ਖੁਸ਼ੀਆ। ਜਿਹੜੀ ਜੀਵ ਰੂਪ ਇਸਤਰੀ ਆਪਣੇ ਸਰੀਰ ਉੱਪਰ ਖਿਮਾ ਇਤਿਆਦਿਕ ਸ਼ੁਭ ਗੁਣਾਂ ਰੂਪੀ ਸ਼ਿੰਗਾਰ ਨੂੰ ਪਹਿਨਦੀ ਹੈ, ਖਿਮਾ ਕੀ ਹੈ, ਕਿਸੇ ਦੇ ਔਗਣ ਨੂੰ ਮੁਆਫ ਕਰ ਦੇਣਾ। ਇੱਕ ਤਾਂ ਆਪਣੇ ਤੋਂ ਤਾਕਤਵਰ ਵਿਅਕਤੀ ਹੈ, ਉਹਨੇ ਸਾਡੀ ਕੋਈ ਬੇਇੱਜ਼ਤੀ ਕਰ ਦਿੱਤੀ, ਕੋਈ ਖਨਾਮੀ ਕਰ ਦਿੱਤੀ, ਉਹਦੇ 'ਤੇ ਸਾਡਾ ਵਸ ਨਹੀਂ ਚੱਲਦਾ, ਆਪਾਂ ਕਹਿੰਦੇ ਚੱਲ ਛੱਡੋ ਪਰੇ ਮਾਫ ਕੀਤਾ, ਇਹ ਮਾਫ਼ੀ ਨਹੀਂ, ਇਹ ਖਿਮਾ ਨਹੀਂ। ਆਪਣੇ ਤੋਂ ਕਮਜ਼ੋਰ ਹੋਵੇ, ਨਿਤਾਣਾ ਹੋਵੇ, ਨਿਰਬਲ ਹੋਵੇ, ਜਦ ਉਹ ਬੇਅਦਬੀ ਕਰ ਦੇਵੇ ਤੇ ਉਹਦੇ ਤੇ ਜ਼ੋਰ ਚੱਲਦਾ ਵੀ ਹੋਵੇ, ਉਹਨੂੰ ਸਜ਼ਾ ਦੇ ਸਕਦੇ ਹੋਈਏ, ਪਰ ਉੱਥੇ ਉਹਨੂੰ ਮੁਆਫ ਕਰ ਦਈਏ, ਇਹ ਅਸਲੀ ਖਿਮਾ ਦਾ ਗੁਣ ਹੈ। ਜਹਾਂ ਖਿਮਾ ਤਹ ਆਪ, ਜਿੱਥੇ ਖਿਮਾ ਵਸਦੀ ਹੈ ਉੱਥੇ ਪਰਮਾਤਮਾ ਦਾ ਆਪਣਾ ਵਸ ਆ। ਖਿਮਾ ਸਿੰਗਾਰ ਕਰੇ, ਜਿਹੜਾ ਖਿਮਾ ਰੂਪੀ ਸੁਭ ਸ਼ਿੰਗਾਰ ਆਪਣੇ ਆਤਮਾ ਉੱਪਰ ਧਾਰਨ ਕਰਦੀ ਹੈ ਨਾ ਜੀਵ ਰੂਪ ਇਸਤਰੀ, ਪ੍ਰਭ ਖੁਸ਼ੀਆਂ, ਉਹਨੂੰ ਵਿਸ਼ੇਸ਼ ਤੌਰ ਤੇ ਪ੍ਰਭੂ ਪਰਮਾਤਮਾ ਵਾਹਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ।
ਮਨ ਦੀਪਕ ਗੁਰ ਗਿਆਨ ਬਲਈਆ,
ਉਸ ਦੇ ਹਿਰਦੇ ਵਿੱਚ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਗਿਆਨ ਰੂਪੀ ਦੀਵੇ ਨਾਲ ਚਾਨਣ ਹੋ ਜਾਂਦਾ ਹੈ। ਜੋ ਸਤਿਗੁਰਾਂ ਨੇ ਸ਼ਬਦ ਰੂਪੀ ਦੀਵਾ ਬਖਸ਼ਿਆ ਨਾ, ਸਤਿਗੁਰ ਸ਼ਬਦ ਉਜਾਰੋ ਦੀਪਾ, ਗੁਰੂ ਕਾ ਸ਼ਬਦ, ਗੁਰੂ ਕਾ ਉਪਦੇਸ਼ ਗਿਆਨ ਦਾ ਉਜਿਆਲਾ ਕਰਨ ਵਾਲਾ ਦੀਵਾ ਹੈ। ਜਿਸ ਹਿਰਦੇ ਵਿੱਚ ਉਹ ਦੀਵਾ ਬਲ ਗਿਆ, ਬਿਨਸਿਓ ਅੰਧਕਾਰ ਤੇ ਹਿਮੰਦਰ ਰਤਨ ਕੋਠੜੀ ਖੁੱਲੀ ਅਨੂਪਾ, ਉਸ ਹਿਰਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਨਾਸ ਹੋ ਗਿਆ ਤੇ ਆਤਮਿਕ ਆਨੰਦ ਰੂਪੀ ਰਤਨ ਦੀ ਕੋਠੜੀ ਉਪਮਾ ਤੋਂ ਰਹਿਤ ਖੁੱਲ ਗਈ। ਇਉਂ ਭਾਈ ਮਨ ਦੀਪਕ ਗੁਰ ਗਿਆਨ ਬਲਈਆ, ਉਹਨਾਂ ਦੇ ਹਿਰਦੇ ਵਿੱਚ ਗੁਰੂ ਕਾ ਗਿਆਨ ਰੂਪੀ ਦੀਪਕ ਜਿਹੜਾ ਹੈ ਉਹ ਬਲ ਉੱਠਿਆ ਹੈ।
ਰਸ ਰਸ ਭੋਗ ਕਰੇ ਪ੍ਰਭ ਮੇਰਾ,
ਫਿਰ ਮੇਰਾ ਪ੍ਰਭ, ਮੇਰਾ ਮਾਲਕ, ਸਰਬ ਵਿਆਪਕ ਵਾਹਿਗੁਰੂ, ਉਸ ਜੀਵ ਆਤਮਾ ਇਸਤਰੀ, ਜੀਵ ਆਤਮਾ ਰੂਪ ਇਸਤਰੀ ਨੂੰ ਆਪਣੇ ਮਿਲਾਪ ਦਾ ਆਨੰਦ ਬਖਸ਼ਿਸ਼ ਕਰਦਾ ਹੈ ਤੇ ਰਸ ਲੈ ਕੇ ਆਨੰਦ ਦੇ ਸਹਿਤ ਪਰਮਾਤਮਾ ਦੇ ਮਿਲਾਪ ਦੇ ਆਨੰਦ ਨੂੰ ਉਹ ਜੀਵ ਆਤਮਾ ਭੋਗਦੀ ਹੈ।
ਕੰਮ ਤਿਸਿਆਗੈ ਜੀਉ ਕੱਟ ਕੱਟ ਪਈਆ,
ਉਹ ਵਾਹਿਗੁਰੂ ਜੋ ਖਿਮਾ ਰੂਪੀ ਤੇ ਸ਼ੁਭ ਗੁਣਾ ਰੂਪੀ ਸ਼ਿੰਗਾਰ ਤੋਂ ਰੀਝ ਕੇ ਜੀਵ ਆਤਮਾ ਨੂੰ ਆਪਣੇ ਲੜ ਲਗਾ ਲੈਂਦਾ ਹੈ, ਆਪਣੇ ਅੰਗ ਲਗਾ ਲੈਂਦਾ ਹੈ, ਉਸ ਵਾਹਿਗੁਰੂ ਅੱਗੇ ਆਪਣਾ ਜੀਓ, ਆਪਣਾ ਅੰਤਰ ਆਤਮਾ ਕੱਟ ਕੱਟ ਕੇ ਕੁਰਬਾਨ ਕਰ ਦੇਈਏ।
ਹਰ 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 ਕੰਠ ਹੈ ਬਣਿਆ,
ਹਰ ਜੋ ਦੁੱਖਾਂ ਨੂੰ ਹਰਨ ਵਾਲਾ ਹੈ, ਹਰ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ, ਉਸ ਪਰਮਾਤਮਾ ਦੇ ਨਾਮ ਨੂੰ ਆਪਣੇ ਗਲੇ ਤੋਂ ਵਾਰ ਵਾਰ ਉਚਾਰਨ ਕਰਨਾ, ਇਹ ਮੰਨੋ ਕਿ ਸਾਡੇ ਗਲੇ ਦਾ ਹਾਰ ਬਣਿਆ ਹੋਇਆ ਹੈ।
ਮੋਤੀ ਚੂਰ ਵੱਡ ਗਹਿਣ ਗਹਿਨਈਆ,
ਤੇ ਜਿਵੇਂ ਮੋਤੀ ਚੂਰ ਇਤਿਆਦਿਕ ਚੂੜਾ ਮਣੀ ਦੇ ਹਾਰ ਹੁੰਦੇ ਨੇ ਬਹੁਤੇ ਕੀਮਤੀ, ਇਸੇ ਪ੍ਰਕਾਰ ਹਿਰਦੇ ਵਿੱਚ ਵੈਰਾਗ ਰੂਪੀ ਮੋਤੀ ਧਾਰਨ ਕਰਕੇ ਮਨ ਦੀਆਂ ਵਾਸ਼ਨਾਵਾਂ ਨੂੰ ਚੂਰਾ ਚੂਰਾ ਕਰ ਦੇਣਾ, ਇਹ ਵੱਡਾ ਗਹਿਣੇ ਤੋਂ ਗਹਿਣਾ ਹੈ, ਗਹਿਣਿਆਂ ਨਾਲੋਂ ਵੱਡਾ ਗਹਿਣਾ, ਵੈਰਾਗ ਧਾਰਨ ਕਰਨਾ ਔਰ ਮਨ ਦੀਆਂ ਵਾਸ਼ਨਾਵਾਂ ਨੂੰ ਸੂਖਮ ਕਰ ਦੇਣਾ। ਗਹਿਣ ਗਹਿਨਈਆ, ਗਹਿਣ ਪਕੜ ਅਕਾਲ ਪੁਰਖ ਵਾਹਿਗੁਰੂ ਦੀ ਇਉਂ ਪ੍ਰਾਪਤ ਹੋ ਜਾਂਦੀ ਹੈ, ਉਸ ਪਰਮਾਤਮਾ ਵਿੱਚ ਅਭੇਦ ਹੋ ਜਾਂਦਾ ਹੈ।
ਹਰ ਹਰ ਸਰਦਾ ਸੇਜ ਵਿਛਾਈ,
ਜਦੋਂ ਜਗਿਆਸੂ ਜੀਵ ਰੂਪ ਆਤਮਾ ਇਸਤਰੀ ਨੇ ਪਰਮਾਤਮਾ ਦੇ ਨਾਮ ਦੀ ਸ਼ਰਧਾ ਰੂਪੀ ਸੇਜ ਆਪਣੇ ਹਿਰਦੇ ਵਿੱਚ ਵਿਛਾਈ ਹੋਈ ਹੈ, ਅਟਲ ਵਿਸ਼ਵਾਸ, ਸਰਦ ਇੱਛਾ ਰੂਪ ਪਰਮਾਤਮਾ ਦਾ ਮਿਲਾਪ ਰੂਪੀ ਇੱਛਾ ਰੂਪ ਸੇਜ ਵਿਛਾਈ, ਸਰਦ ਅਪਾਰਾ ਸਰਦਾ ਰੂਪੀ ਸੇਜ ਜਦੋਂ ਹਿਰਦੇ ਵਿੱਚ ਵਿਛਾਈ ਹੋਈ ਹੈ,
ਰੱਬ ਛੋੜ ਨਾ ਸਕੈ ਬਹੁਤ ਮਨ ਭਈਆ,
ਤਾਂ ਉਹ ਸਰਦਾ ਵਾਲੀ ਜਿਹੜੀ ਜਗਿਆਸੂ ਜੀ ਵਿਸਤਰੀ ਹੈ ਨਾ, ਬਹੁਤ ਮਨ ਭਈਆ, ਉਹ ਪਰਮਾਤਮਾ ਦੇ ਮਨ ਨੂੰ ਬਹੁਤੀ ਭਾਉਂਦੀ ਹੈ, ਪ੍ਰਭ ਛੋੜ ਨਾ ਸਕੈ, ਪ੍ਰਭੂ ਫਿਰ ਉਹਨੂੰ ਛੱਡ ਨਹੀਂ ਸਕਦਾ, ਭਾਵ ਸਦੀਵੀ ਤੌਰ ਤੇ ਆਪਣੇ ਮਿਲਾਪ ਦਾ ਆਨੰਦ ਬਖਸ਼ਿਸ਼ ਕਰਦਾ ਹੈ।
ਕਹੈ ਪ੍ਰਭ ਅਵਰ ਅਵਰ ਕਿਛ ਕੀਜੈ,
ਦੂਸਰੇ ਪਾਸੇ ਕਹੈ ਪ੍ਰਭ ਅਵਰ, ਪ੍ਰਭੂ ਮਾਲਕ ਖਸਮ ਵਾਹਿਗੁਰੂ ਤਾਂ ਹੋਰ ਕੁਝ ਕਹਿੰਦਾ ਹੋਵੇ, ਸਤਿਗੁਰੂ ਜੀ ਹੋਰ ਕੁਝ ਕਹਿੰਦੇ ਹੋਣ ਤੇ ਅਵਰ ਕਿਛ ਕੀਜੈ, ਜੀਵ ਹੋਰ ਕੁਝ ਹੀ ਕਰਦਾ ਰਹੇ, ਸਤਿਗੁਰੂ ਮਹਾਰਾਜ ਦਾ ਉਪਦੇਸ਼ ਕਮਾਵੇ ਹੀ ਨਾ, ਮਹਾਰਾਜ ਕਹਿੰਦੇ ਸ਼ਰਾਬ ਨਹੀਂ ਪੀਣੀ ਤੇ ਇਉਂ ਸਿੱਖ ਖਵਾਉਣ ਵਾਲਾ ਕਹੇ ਕਿ ਮੈਂ ਤਾਂ ਛੱਡਣੀ ਨਹੀਂ, ਸਤਿਗੁਰੂ ਕਹਿੰਦੇ ਖੰਡੇ ਬਾਟੇ ਦਾ ਅੰਮ੍ਰਿਤ ਛਕ, ਸਿੱਖ ਖਵਾਉਣ ਵਾਲਾ ਕਹਿੰਦਾ ਮੈਂ ਤਾਂ ਨਹੀਂ ਛਕਣਾ, ਮਹਾਰਾਜ ਕਹਿੰਦੇ ਸਾਬਤ ਸੂਰਤ ਰਹਿ, ਤੇ ਇਉਂ ਪ੍ਰਾਣੀ ਕਹਿੰਦਾ ਕਿ ਨਹੀਂ ਜੀ ਮੈਂ ਤਾਂ ਕਲੀਰ ਸ਼ੇਵ ਹੋ ਕੇ ਰਹਿਣਾ, ਇਹ ਹੈ ਕਹੈ ਪ੍ਰਭ ਅਵਰ ਅਵਰ ਕਿਛ ਕੀਜੈ। ਸਤਿਗੁਰੂ ਮਾਲਕ ਗੁਰੂ ਗਰੀਬ ਨਿਵਾਸ ਜੀ ਤਾਂ ਹੋਰ ਕੁਝ ਕਹਿੰਦੇ ਨੇ,
ਪਰ ਜੀਵ ਆਤਮਾ ਹੋਰ ਕੁਝ ਕਰ ਰਹੀ ਹੈ।
ਸਬਦਾਦ ਸਿਗਾਰ ਫੋਕਟ ਫੋਕਟਈਆ।
ਉਸ ਜੀਵ ਰੂਪ ਇਸਤਰੀ ਨੇ ਸਾਧਨਾ ਰੂਪੀ ਸ਼ਿੰਗਾਰ ਭਾਵੇਂ ਜਿੰਨੇ ਮਰਜ਼ੀ ਕਰ ਲਏ ਹੋਣ, ਜਿੰਨੀਆਂ ਨੇਕੀਆਂ ਚੰਗਿਆਈਆਂ ਉਹ ਮਰਜ਼ੀ ਕਰ ਲਵੇ, ਸਭ ਬਾਦ ਸਭ ਕੁਝ ਹੀ ਵਿਅਰਥ ਹੈ। ਫੋਕਟ ਫੋਕਟਈਆ, ਫੋਕਟ ਨਾਲੋਂ ਵੀ ਫੋਕਟ ਹੈ, ਖਾਲੀ ਨਾਲੋਂ ਵੀ ਵੱਧ ਖਾਲੀ ਪਾਣ ਹੈ। ਗੁਰੂ ਕੇ ਹੁਕਮ ਦੀ ਪਾਲਣਾ ਨਹੀਂ, ਗੁਰੂ ਕੇ ਕਹੇ ਅਨੁਸਾਰ ਨਹੀਂ ਚੱਲਦੇ ਤਾਂ ਬਾਕੀ ਕਰਮ ਜਿਹੜੇ ਨੇ ਸਾਰੇ ਵਿਅਰਥ ਹੋ ਜਾਂਦੇ ਹਨ।
ਯੋ ਸਿਗਾਰ ਮਿਲਣ ਕਾ ਤਾਈ।
ਮਿਲਣ ਵਾਸਤੇ ਸ਼ਿੰਗਾਰ ਤਾਂ ਸਾਰਿਆਂ ਨੇ ਆਪਣੇ ਸਰੀਰ ਤੇ ਭਾਵੇਂ ਕੀਤਾ ਹੋਵੇ। ਰਾਜੇ ਦੀਆਂ ਰਾਣੀਆਂ ਅਨੇਕਾਂ ਹਨ, ਰਾਜੇ ਦੇ ਸੌ ਰਾਣੀਆਂ, ਸੇਜਾ ਆਵੇ ਵਾਰੋ ਵਾਰੀ, ਸਾਰੀਆਂ ਹੀ ਆਪਣੇ ਸਰੀਰ ਤੇ ਸ਼ਿੰਗਾਰ ਕਰਦੀਆਂ ਨੇ, ਸਰੀਰ ਨੂੰ ਸਜਾਉਂਦੀਆਂ ਫਬਾਉਂਦੀਆਂ ਨੇ।
ਰੱਬ ਲਿਓ ਸੁਹਾਗਣ ਥੂਕ ਮੁਖ ਪਈਆ।
ਪਰ ਜਿਹੜੀਆਂ ਆਗਿਆ ਦੇ ਵਿੱਚ ਨੇ, ਪਤੀ ਵਰਤਾ ਧਰਮ ਵਾਲੀਆਂ ਨੇ, ਉਹ ਤਾਂ ਆਨੰਦ ਪ੍ਰਾਪਤ ਕਰਦੀਆਂ ਨੇ ਪਤੀ ਦੇ ਮਿਲਾਪ ਦਾ। ਪਰ ਜਿਨ੍ਹਾਂ ਦੇ ਮਨ ਵਿੱਚ ਪਤੀ ਦੀ ਆਗਿਆ ਮੰਨਣ ਦਾ ਭਾਵ ਨਹੀਂ, ਬੇਮੁਖ ਹਨ, ਮਨ ਮਰਜ਼ੀ ਵਾਲੀਆਂ ਹਨ, ਭਾਵੇਂ ਅਨੇਕਾਂ ਸ਼ਿੰਗਾਰ ਵੀ ਕਿਉਂ ਨਾ ਕੀਤੇ ਹੋਣ, ਉਹਨਾਂ ਦੇ ਮੁੱਖ ਉੱਪਰ ਲਾਹਨਤਾ ਰੂਪੀ ਥੁੱਕਾਂ ਹੀ ਪੈਂਦੀਆਂ ਨੇ, ਮਿਲਾਪ ਹਾਸਲ ਨਹੀਂ ਹੁੰਦਾ। ਇਸੇ ਪ੍ਰਕਾਰ ਕਰਮਾਂ ਧਰਮਾਂ ਰੂਪੀ ਸ਼ਿੰਗਾਰ ਤਾਂ ਸਾਰੀਆਂ ਸਖੀਆਂ ਜੀਵ ਰੂਪ ਇਸਤਰੀਆਂ ਆਪਣੀ ਆਤਮਾ ਉੱਪਰ ਕਰਦੀਆਂ ਨੇ। ਪ੍ਰਭ ਲਈਓ ਸੁਹਾਗਣ, ਜੋ ਸੁਹਾਗਣ ਭਾਗ ਵਾਲੀਆਂ, ਵਾਹਿਗੁਰੂ ਦੀ ਪ੍ਰਾਪਤੀ ਵਾਲੀਆਂ, ਵਾਹਿਗੁਰੂ ਦੇ ਹੁਕਮ ਨੂੰ ਮੰਨਣ ਵਾਲੀਆਂ ਜੀਵ ਇਸਤਰੀਆਂ ਨੇ, ਉਹਨਾਂ ਨੇ ਤਾਂ ਪ੍ਰਭੂ ਦੇ ਮਿਲਾਪ ਦਾ ਆਨੰਦ ਪ੍ਰਾਪਤ ਕਰ ਲਿਆ। ਬਾਕੀ ਜਿਨ੍ਹਾਂ ਨੇ ਗੁਰੂ ਕੀ ਆਗਿਆ ਦਾ ਪਾਲਣ ਨਹੀਂ ਕੀਤਾ, ਲਾਹਨਤਾ ਰੂਪੀ ਥੁੱਕਾਂ ਹੀ ਉਹਨਾਂ ਦੇ ਮੁੱਖ ਤੇ ਪੈਂਦੀਆਂ ਨੇ, ਹੋਰ ਪ੍ਰਾਪਤੀ ਕੋਈ ਨਹੀਂ ਹੁੰਦੀ।
ਹਮ ਚੇਰੀ ਤੂੰ ਅਗਨ ਗੁਸਾਈ।
ਅਰਦਾਸ ਬੇਨਤੀ ਹੀ ਗੁਰੂ ਕੇ ਚਰਣਾਂ ਵਿੱਚ ਕਰਨੀ ਬਣਦੀ ਹੈ। ਹਮ ਚੇਰੀ, ਐ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਆਪ ਜੀ ਦੀ ਚੇਰੀ ਚੇਲੀ ਹਾਂ, ਭਾਵ ਆਪ ਜੀ ਦੀ ਦਾਸੀ ਹਾਂ। ਤੂੰ ਅਗਮ ਗੁਸਾਈ, ਤੂੰ ਗਮਤਾ ਤੋਂ ਪਰੇ, ਪਹੁੰਚ ਤੋਂ ਪਰੇ, ਪ੍ਰਿਥਵੀ ਦਾ ਮਾਲਕ, ਸਾਡਾ ਸਭਨਾ ਦਾ ਮਾਲਕ ਹੈ।
ਕਿਆ ਹਮ ਕਰਹਿ ਤੇਰਾ ਵਸ ਪਈਆ।
ਅਸੀਂ ਨਿਮਾਣੀਆਂ ਜੀਵ ਆਤਮਾ ਆਪ ਦੇ ਦਰ ਦੀਆਂ ਦਾਸੀਆਂ ਆਪਣੀ ਮਰਜ਼ੀ ਨਾਲ ਕੀ ਕਰ ਸਕਦੀਆਂ। ਤੇਰਾ ਵਸ ਪਈਆਂ, ਅਸੀਂ ਤੇਰੇ ਵਸ ਹੀ ਪਈਆਂ ਹੋਈਆਂ ਹਾਂ, ਤੇਰੇ ਵਸ ਵਿੱਚ ਹੀ ਸਭ ਕੁਝ ਹੈ। ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀਂ, ਜੇ ਕਿਛ ਕਰਮ ਸਕ ਹੈ, ਜੋ ਭਾਵੈ ਤਿਵੈ ਬਖਸ਼। ਮਹਾਰਾਜ ਤੇਰੇ ਹੁਕਮ ਵਿੱਚ, ਤੇਰੇ ਭਾਣੇ ਵਿੱਚ, ਤੇਰੀ ਰਜ਼ਾ ਵਿੱਚ ਹਾਂ, ਜਿਵੇਂ ਵੀ ਪਾਉਂਦਾ ਹੈ ਮਹਾਰਾਜ ਸਾਡੇ ਕੋਲੋਂ ਕਾਰ ਕਰਾ ਲਵੋ, ਆਪਣੀ ਭਗਤੀ ਕਰਾ ਲਵੋ, ਤੇਰੇ ਵਸ ਵਿੱਚ ਪਏ ਹੋਏ ਹਾਂ, ਆਪ ਭਲਾ ਕੀ ਕਰ ਸਕਦੇ ਹਾਂ।
ਦਇਆ ਦੀਨ ਕਰਹੋ ਰਖ ਲੇ ਵਹੋ।
ਮੈਂ ਦੀਨ ਉੱਪਰ, ਲਾਚਾਰ ਉੱਪਰ, ਸਤਿਗੁਰੂ ਜੀ ਕਿਰਪਾ ਕਰੋ, ਦਇਆ ਕਰੋ, ਤਰਸ ਕਰੋ, ਰੱਖ ਲੇਵੋ, ਮੇਰੀ ਰੱਖਿਆ ਕਰੋ, ਆਪਣੀ ਸ਼ਰਨ ਵਿੱਚ ਰੱਖ ਲਓ।
ਨਾਨਕ ਹਰ ਗੁਰ ਸਰਨ ਸਮਈਆ।
ਸਤਿਗੁਰੂ ਜੀ ਫੁਰਮਾਨ ਕਰਦੇ ਨੇ, ਇਉਂ ਬੇਨਤੀਆਂ ਕਰੀਏ ਕਿ ਹੇ ਹਰੀ ਦੇ ਪ੍ਰਤੱਖ ਸਰੂਪ ਸਤਿਗੁਰੂ ਜੀ, ਮੈਂ ਆਪ ਜੀ ਦੀ ਸ਼ਰਨ ਵਿੱਚ ਹਾਂ, ਸ਼ਰਨ ਵਿੱਚ ਹੀ ਸਮਾ ਜਾਵਾਂ। ਸਰਨ ਸਮਈਆ, ਆਪ ਜੀ ਦੀ ਸ਼ਰਨ ਵਿੱਚ ਸਮਾਈ ਹੋਈ ਆ, ਪ੍ਰਭੂ ਵਿੱਚ ਸਮਾ ਜਾਵਾਂ, ਵਾਹਿਗੁਰੂ ਵਿੱਚ ਅਭੇਦ ਹੋ ਜਾਵਾਂ। ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਐਸੀ ਕਿਰਪਾ ਮੇਰੇ ਤੇ ਕਰੋ। ਨਿਮਰਤਾ ਧਾਰਨ ਕਰਕੇ ਤਨੋ ਮਨੋ ਗੁਰੂ ਕੇ ਦਰ ਤੇ ਐਸੀਆਂ ਅਰਦਾਸਾਂ ਬੇਨਤੀਆਂ ਨਿਤ ਕਰਦੇ ਰਹੀਏ। ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਅਸਾਰ, ਰਾਤ ਦਿਵਸ ਕੇ ਕੂਕ ਨੇ ਕਬਹੂ ਕੇ ਸੁਣੈ ਪੁਕਾਰ। ਕਦੇ ਤਾਂ ਸਤਿਗੁਰੂ ਬੇਨਤੀ ਸੁਣਨਗੇ, ਪ੍ਰਵਾਨ ਕਰਨਗੇ, ਆਪਣੇ ਨਾਲ ਮੇਲ ਰਹਿਣਗੇ। ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਸਤਿਗੁਰੂ ਸੱਚੇ ਪਾਤਸ਼ਾਹ ਦਾ ਕੋਟਾਨ ਕੋਟ ਸ਼ੁਕਰਾਨਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਪਰਮ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸੰਗਤਾਂ ਦੀ ਸੇਵਾ ਕਰਨ ਦਾ ਇਹ ਸੁਭਾਗ ਬਖਸ਼ਿਸ਼ ਕੀਤਾ ਹੈ। ਗੁਰੂ ਗਰੀਬ ਨਿਵਾਸ ਜੀ ਕਿਰਪਾ ਕਰਨ, ਸਮੁੱਚੀਆਂ ਸੰਗਤਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਚਰਨ ਸ਼ਰਨ ਬਖਸ਼ਿਸ਼ ਕਰਨ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ।
ਹਮ ਚੇਰੀ ਤੂੰ ਅਗਮ ਗੁਸਾਈ, ਕਿਆ ਹਮ ਕਰਹਿ ਤੇਰਾ ਵਸ ਪਈਆ। ਦਇਆ ਦੀਨ ਕਰਹੁ ਰਖ ਲੇਵੋ, ਨਾਨਕ ਹਰਿ ਗੁਰ ਸਰਨ ਸਮਈਆ।